ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹੇ ਹਜੂਰ। ਨਾਨਕ ਹੁਕਮ ਨ ਮੰਨਈ, ਤਾਂ ਘਰ ਹੀ ਅੰਦਰ ਦੂਰ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹੇ ਹਜੂਰ। ਨਾਨਕ ਹੁਕਮ ਨ ਮੰਨਈ, ਤਾਂ ਘਰ ਹੀ ਅੰਦਰ ਦੂਰ। ਹੁਕਮ ਭੀ ਤਿਨਾ ਮਨਾਏ ਸੀ, ਜਿਨ ਕੋ ਨਦਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ। ਰਹਿਣ ਸਬਾਈ ਜਲ ਮੋਏ, ਕੰਤ ਨ ਲਾਇਓ ਭਾਉ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਪੌੜੇ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੇ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੇ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੋਈ ਮੋਈ ਮੈਂ ਧੰਨ ਪਾਇਓ ਹਰਿ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਪਰਸਨਾ ਸਾਕੈ, ਗਹੀ ਭਗਤੀ ਭਗਵਾਨ। जन्म जन्म का संसार चूका रतन नाम जब पाया। कृष्णा सकल विनाशी तन ते निज सुख माहे समाया। जं को होत दयाल कृपा निध सो गोविंद गुण गावै। कौ नानक एह विद की संपै को गुरमुख पावै। जं को होत दयाल कृपा निध सो गोविंद गुण गावै। कहो नानक वे विद की संपै को गुरमुख पावै। वाहेगुरु जी का खालसा वाहेगुरु जी की फतेह। गुरु बाबा जी के पावन चरणों में आन जुड़ बैठे माणयोग सत्संगीओ भले हो। गुरु पातशाह जी दे मेहरां दे पात्र हो सारे, गुरु की आसीसां दे पात्र हो। जिसका लक्षण प्रतख है, दूरों दुराडियों आ के अमृत वेले शनान पान करके नितनेम करदे होया सचखंड श्री हरिमंदर साहब विखे हाजरी भरी आसा की वार सरवण कीती और जुड़ियां हुई बिरतियां लैके दीवान अस्थान मंजी साहब विखे आन बैठे। अनेक विद्वान, कोई कनेडा तो आया, कोई यूके तो आया, कोई आस्ट्रेलिया तो आया, कोई न्यूजीलैंड अथवा यूरोप तो आया, कोई कितों आया, लेकिन एक इत्थे पहुँच के समय अनुसार सतगुरां दे चरणों में चौंकड़ा मार बैठा। उसनू खुशकिस्मत ना आख्या जावे तो होर की आख्या जावे, उसनू वड्डे भागां वाला ना आख्या जावे तो होर की आख्या जावे। ये आख्या ही जाना चाहिए है कि उस दे उपर कर्म विधाता की कृपा है, परमेश्वर की कृपा है, करतार की कृपा है, नहीं तो यह सबब नहीं बनता हूँ। अमृत वेले सचखंड श्री हरिमंदर साहब विखे गुरु पातशाह जिस वेले प्रकाशमान होए ने ते धन श्री गुरु ग्रंथ साहिब जी तो सतगुरां दे दर करदे सेवादार सिंह साहब ज्ञानी सुखविंदर सिंह जी होरां ने मिठी रसना नाल प्यार साहित जिहड़ा सानू वाक श्रवण करवाया है, जिसनों असी महावाक आखते हैं, जिसनों असी हुक्मनामा आखते हैं, जिसनों असी थाट ऑफ द डे कह के विचारते हैं, रिस्पैक्ट देंदे हाँ, आर्डर ऑफ द डे। ये पावन वाक, ये पावन शब्द तीजे पातशाह महाराज का पावन श्री मुख वाक है। उन्हां दी उचारण कीती हुई गोजरी की वार जो बाईयां पौड़ियां ते आधारित है, गोजरी की वार दे विचों ये छेवीं पौड़ी जिस दे नाल दो शलोक। और जिवें कि वार सारी तीजे पातशाह जी की उचारण कीती है, इस तरह ये दो शलोक भी जिहड़े ने ये तीजे पातशाह दे उचारण कीते जिहड़े पंजवें पातशाह जी ने समय नाल अंकित किए। ये आप जी सूझवान सतसंगियां दे नोट्स करन वाली गल है। कि चौ 44 श्लोकों के 43 श्लोक इस वार दे विच तीजे पातशाह दे उचारण किए ने, ते एक श्लोक केवल बाबा कबीर जी का आख्या होया है। एक गल होर ध्यान करन वाली है, इस वार दे आरंभ दे विच पंजवें पातशाह जी ने, महाराज ने आग्या की भाई साहब गुरदास जी होरां नूं नाल लिख दिता जाए कि इस वार नूं जिस वेले गायन करना है तो किस धुनी ते गायन करना है। सिकंदर ब्राहिम की धुनी उपर धुनी, सिकंदर ब्राहिम की वार की धुनी गाउणी। सिकंदर ब्राहिम कौन सन, उन्हां दी धुनी ते क्यों गायन करना है, तुसां ने जरूर ध्यान करना। सतसंगियां ने 22 वारां दे विच्चों 6 वारां ऐसियां ने जिन्हां दे नाल धुनियां अंकित कीतियां गईयां ने। धुनी तो भाव है आवाज़, धुनी तो भाव है गायन ढंग, गायन स्वर, गायन युगती। लेकिन जिहड़ी गायन युगती भी सतगुरु सच्चे पातशाह जी ने आखी ना भी ये असां ने अपनाउणी है, वह गायन युगती भी उन्हां व्यक्तियां दे बाबत है जिन्हां व्यक्तियां ने धर्म ते पहरा दिता है। कच्चियां पिल्लियां दीयां गल्लां नहीं हैं भई, उहदी किसे ने वार जोड़ी होवे, 4 तुकां जोड़ दित्तियां होण तो उसकी धुनी ते गाया जाए। ये 2 सूरमे ने, एक का नाम सिकंदर खान सी, एक का नाम इब्राहिम खान सी, दोवें चंगे चलते पुरदे सन, जिन्हों कहते ने जरा सरकारे दरबारे रोबदाब सी, चलने सिर सन दोवें जने। लेकिन कुदरत ऐसा कुछ फेर होया, इब्राहिम खान जिहड़ा सी ना अपने नगर विच वसदे होए एक ब्राह्मण की विहता नव व्याई जिहड़ी इस्त्री सी उस ते नज़र टिकन लग पई। हुण ये चलदा सी, आप हथियारबंद सी, नाल हथियारबंद सूरमे सन। इब्राहिम खान की सिकंदर दे नाल आपस विच बनदी सी ते दोवें इको पलड़े दे बंदे सन। दोवें गरीब ब्राह्मण ने सोचिया मेरी कोई मदद नहीं कर सकता, मैं सिकंदर नूं जाके आखां। सिकंदर कोल पुकार कीती, सिकंदर ने इब्राहिम नूं समझाया, पर जिवें कि अक्सर होया करदा है मत मारी होई, किथे समझ वाली गल जिहड़ी है से समझ विच टिकदी है। कोई हल ना वेख के पापी खान ब्राहिम पर चढ़िया सिकंदर, भेड़ दोहां दा मचिया रण तत्ते अंदर। सिकंदर ने आखिया इब्राहिम यह व्याहता मुटियार है, व्याहता इस्त्री है, तो व्याहता इस्त्री है एक ब्राह्मण की, बिना शक तू कढ़ दा मेरा दोस्त है, पर सवाल दीन दा है, सवाल धर्म दा है, जे तां तू उसकी नव व्याहता मोड़ देने तो बेहतर, नहीं तो फिर मैदान दे विच मेरे नाल दो हथ कर। सिकंदर मैदान दे विच आया तो उन्हें इब्राहिम नूं कैद कर लिया। इब्राहिम ने अखीर विच मुआफ़ी मंग ली, ढाडियां ने वेले दे ढाडियां ने इस साके नूं इस रंग दे विच पौड़ी विच गावेया, जिवें मैं अर्ज़ कीती है, पापी खान ब्राहिम पर चढ़िया सिकंदर। इब्राहिम खान शब्द नहीं, काव्य रूप में लिया गया। इब्राहिम आखिए तो ब्राहिम के नालों 2 मात्रा बढ़ जांदियां ने। जिहड़े लोग तोल नूं समझदे ने, पिंगल नूं समझदे ने, मात्रक गुणा नूं समझदे ने, उन्हां नूं ये गल की पकड़ होएगी। इसलिए उत्थे भी आखिया पापी खान ब्राहिम पर चढ़िया सिकंदर, भेड़ दोहां दा मचिया रण तत्ते अंदर। सतगुरु सच्चे पातशाह जी ने, गुरु अमरदास जी ने जिहड़ी पौड़ी आखी, सब जग फिर मैं देखिया हर इको दाता,
उपाय कितै ना पाइए हर कर्म विधाता, गुर शब्दी हर मन वसे हर सहजे जाता, अंधों तृष्णा अगन बुझी हर अमृत सर नाता, वड्डी वड्याई वड्डे दी वड्डे की गुरमुख बोलाता। बिल्कुल सेम चाल बराबर दिया मात्रा ते पंजवें पातशाह हजूर दा बचन है, अगर इस पौड़ी नू अगर इस सारी वार नू उस सिकंदर ब्रह्म वाली धुनी ते गाया जावे फिर की बात है। ये गल ना मैनू अफसोस नाल कहनी पैंदी है, कदी साडे ढाडी भी इन्हां धुनियां नू गाया करदे सन। साडे ढाडी ऐसा मेरे नोट्स में आया, डॉक्टर गुरनाम सिंह पंजाबी यूनीवर्सिटी वाले ते होर सज्जना ने लिखिया जिक्र किया है कि श्री अकाल तख्त साहब ते साडे ढाडी इन्हां धुनियां दे उपर ये वारां गाया करदे सन, पर हौली हौली जिवें समय की चाल होंदी बड़ा कुछ बदलता जाता है। असीं जिथे खड़ोते हाँ जिथे पहुँचे हाँ तुसीं सारे भली प्रकार जानते हो, पर यह साडे ध्यान करन वाली बात है। सतगुरु जी हजूर ने महाराज ने पंजवीं पौड़ी दे विच छेवीं पौड़ी दे विच जिक्र किया, सब जग फिर मैं देखिया हर इको दाता। तुसां ने अपनी दृष्टि नाल बड़ा कुछ देखिया, बाहरी दृष्टि दे नाल कभी अंदर की दृष्टि नाल भी देखिया होगा, बाहर की दृष्टि नाल तो शायद इन्ना कुछ दिसे, अपना पिंड ही दिसे, अपना शहर ही दिसे, अपना देश ही दिसे, पर जिहड़ी अंदर दी दृष्टि है, अंदर दी दृष्टि जितनी किसी महात्मा दी अंदर दी दृष्टि वधेरे होगी दिव्य होगी उन्हां नूं वधेरे नज़र आएगा। तो सतगुरु सच्चे पातशाह कहिंदे ने असां ने सारा जगत देखिया, वाहिगुरु धन गुरु अमरदास, और सारे जगत दे देखण तो बाद असी इस निर्णय ते पहुँचे हर इको दाता। सारे जगत दा दाता होर कोई नहीं है, सारे जगत नूं देण वाला होर कोई नहीं है, सारे जगत की प्रतिपाला करन वाला होर कोई नहीं है, सारे जगत नूं देण वाला ओ इको है जिहड़ा सारे जगत नूं पालना कर पालन वाला है, पैदा करन वाला है, किवें करना जिहड़ा सारे जगत नूं पैदा करन वाला है। हुण अगली गल तुहाडा दिल करेगा कि ऐसे महान नूं असीं पा लईए, ऐसे महान दे नाल साडी सांझ बन जावे। किवें सांझ बने? उपाए कितै ना पाई है हरि कर्म विधाता। वह तो सारे कर साडे कर्मां दा विधाता है, साडे कर्मां दा विधाता, साडे कर्म लिखण वाला, साडे जीवनी साडी जिंदगी साडी जीवन चाल लिखण वाला, सानू बनाउण वाला, सानू करन वाला, उहनूं असीं किवें पा सकदे हां? हाउ इज इट पॉसिबल? कहिंदे ने गुर शब्दी हर मन वसै हर सहजे जाता। ना तीर्थ नहाउण नाल, ना धरती धोण नाल, ना वेद पढ़न पढ़ाउण दे नाल, ना बहुत किनाउण दे नाल, ना किसी ऐसे यतन दे नाल गल नहीं जे बनती। गल केवल बनती है उस वाहिगुरू जी दे नाल सांझ दी, ते बनती है गुर शब्दी। गुर शब्दी तो भाव है गुरु शब्द द्वारा, गुरु शब्द राही, गुरु उपदेश दी बरकत नाल। गुरु शब्द दी बरकत नाल, गुरु शब्द राही, गुरु उपदेश राही, सतगुरां दी सिखिया दे राही गुर शब्दी हर पाई है, उस हरी नूं पाया जांदा है। और गुरु शब्द की है? सब को तेरा वस अगम अगोचरा, तू भगतां का वस भगतां तान तेरा, ऐ है गुरु शब्द। उन्हूं पाया जा सकता है भगत बन के, ते भगत बनने वास्ते ਹਿੰਦੁਸਤਾਨ ਦੀ ਜਿਹੜੀ ਭਗਤੀ ਮੂਵਮੈਂਟ ਸੀ ਨਾ, ਕਿਸੇ ਉਸ ਪਾਸੇ ਤੁਸੀਂ ਬਹੁਤਾ ਧਿਆਨ ਨਾ ਕਰਨਾ। ਜਿਹੜੀ ਮੂਵਮੈਂਟ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਤੋਰੀ ਹੈ ਭਗਤਾਂ ਦੀ, ਅਸਾਂ ਨੇ ਉਸ ਪਾਸੇ ਧਿਆਨ ਕਰਨਾ ਹੈ। ਗੁਰੂ ਨਾਨਕ ਦੀ ਭਗਤੀ ਦੀ ਮੂਵਮੈਂਟ ਕਿਸੇ ਹੋਰ ਜੁਗਤੀਆਂ ਵਾਲੀ ਨਹੀਂ ਹੈ, ਨੌ ਪ੍ਰਕਾਰ ਦੀ ਭਗਤੀ ਵਾਲੀ ਨਹੀਂ ਹੈ। ਨੌ ਪ੍ਰਕਾਰ ਦੀ ਭਗਤੀ ਆਖੀ ਗਈ ਨਾ, ਆਖਣ ਵਾਲਿਆਂ ਨੇ ਆਖੀ। ਮੈਂ ਥੋੜ੍ਹੀ ਜਿਹੀ ਇੱਥੇ ਬੇਨਤੀ ਕਰਾਂ, ਲੰਡਨ ਮੈਂ ਘਰ ਬੈਠਾ ਹੋਇਆ, ਟੈਲੀਵਿਜ਼ਨ ਦੇਖ ਰਿਹਾ ਸਾਂ, ਪ੍ਰੋਗਰਾਮ ਆ ਰਿਹਾ ਸੀ। ਇੱਕ ਗੁਰਮੁਖ ਸੱਜਣ ਗਿਆਨਵਾਨ ਸੂਝਵਾਨ ਸਨ, ਉਹਨਾਂ ਨੇ ਹਵਾਲਾ ਦਿੱਤਾ, ਦੇਖੋ ਭਗਤੀ ਨੌ ਪ੍ਰਕਾਰ ਦੀ ਹੁੰਦੀ ਹੈ, ਭਗਤ ਤੇ ਨਵੇਂ ਪ੍ਰਕਾਰ ਆ। ਇਤਨਾ ਬਚਨ ਕਹਿ ਕੇ ਅਤੇ ਉਹ ਅਗਲੀ ਗੱਲ ਜਿਹੜੀ ਸੀ ਨਾ ਉਹਨਾਂ ਨੇ ਜਾਰੀ ਰੱਖੀ। ਮੈਂ ਮਹਿਸੂਸ ਕੀਤਾ ਸੰਗਤ ਜੀ, ਜਦੋਂ ਅਸੀਂ ਕਿਸੇ ਨਾ ਸਾਰੇ ਸ਼ਬਦ ਦੇ ਭਾਵ ਨੂੰ ਸਮਝਣ ਦੀ ਬਜਾਏ ਕਿਸੇ ਇੱਕ ਪੰਕਤੀ ਨੂੰ ਲੈ ਲੈਂਦੇ ਹਾਂ ਤਾਂ ਸਾਨੂੰ ਤਪਲਾ ਲੱਗ ਜਾਂਦਾ ਹੈ, ਸਿਧਾਂਤਕ ਤੌਰ 'ਤੇ ਅਸੀਂ ਉੱਖੜ ਸਕਦੇ ਹਾਂ। ਮੈਂ ਮਹਿਸੂਸ ਕੀਤਾ ਜੇ ਕਿਤੇ ਇਹ ਗੁਰਮੁਖ ਸੱਜਣ ਜਦੋਂ ਇਹ ਗੱਲ ਸੁਣਾਈ ਭਗਤੀ ਨਵੇਂ ਪ੍ਰਕਾਰ ਆ ਅਤੇ ਨਾਲ ਸੁਣਾ ਦੇਦਾ ਪੰਡਿਤ ਵੇਦ ਪੁਕਾਰਾ, ਗੱਲ ਸਪਸ਼ਟ ਹੋ ਜਾਣੀ ਸੀ ਕਿ ਨਵੇਂ ਪ੍ਰਕਾਰ ਦੀ ਭਗਤੀ ਹੈ। ਪੰਡਿਤ ਸੱਜਣ ਜਿਹੜੇ ਨੇ ਇਹ ਵੇਦ ਪੜ੍ਹ ਪੜ੍ਹ ਕੇ ਐਂ ਦੱਸਦੇ ਨੇ, ਇਹ ਵੇਦਾਂ ਦੀ ਬਾਤ ਹੈ, ਗੁਰੂ ਨਾਨਕ ਦੀ ਬਾਤ ਨਹੀਂ ਹੈ। ਗੁਰੂ ਨਾਨਕ ਦੀ ਕੀ ਬਾਤ ਹੈ? ਸਗਲ ਉਕਤੀ ਉਪਾਵਾ ਤਿਆਗੀ ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ। ਇੱਥੇ ਨੌ ਪ੍ਰਕਾਰ ਦੀ ਭਗਤੀ ਨਹੀਂ ਹੈ, ਇੱਥੇ ਕੇਵਲ ਇੱਕ ਭਗਤੀ ਆ, ਉਹ ਸਾਰੀਆਂ ਭਗਤੀਆਂ ਛੱਡ ਦਿੱਤੀਆਂ, ਮੂਰਤੀਆਂ ਨੂੰ ਨਵਾਉਣਾ ਧੋਣਾ ਭੋਗ ਲਵਾਉਣੇ ਟਲੀਆਂ ਖੜਕਾਉਣੀਆਂ ਉਚੇਚੇ ਤੌਰ 'ਤੇ ਫੁੱਲਾਂ ਦੇ ਨਾਲ ਪੂਜਾ ਕਰਨੀ ਜਾਂ ਹੋਰ ਕੁਝ ਵੀ ਕਰਨਾ, ਅਜਿਹਾ ਸਭ ਕੁਝ ਦੀ ਕੋਈ ਮਾਨਤਾ ਨਹੀਂ ਸਿੱਖੀ ਵਿੱਚ। ਇੱਥੇ ਹੈ ਉਹ ਭਗਤੀ ਜਿਸ ਨੂੰ ਪ੍ਰੇਮ ਆਖਿਆ ਜਾਂਦਾ ਹੈ। ਕੀ ਆਖਿਆ ਜਾਂਦਾ ਹੈ? ਬੋਲੋ ਸਾਰੇ, ਕੀ ਆਖਿਆ ਜਾਂਦਾ ਹੈ? ਪ੍ਰੇਮ। ਜਿਨ ਪ੍ਰੇਮ ਕੀਓ, ਮੈਂ ਉਦਾਹਰਨ ਰੂਪ ਵਿੱਚ ਬੇਨਤੀ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਨੇ, ਮੈਨੂੰ ਤਾਂ ਇਉਂ ਦਿਸਦਾ ਹੈ, ਸ਼ਾਇਦ ਤੁਹਾਨੂੰ ਵੀ ਕਦੀ ਦਿਸਦਾ ਹੋਵੇ, ਵੀ ਜਦੋਂ ਅਸੀਂ ਇਸ ਦਰ ਦੇ ਅੰਦਰ ਦਾਖਲ ਹੁੰਦੇ ਹਾਂ, ਬਾਹਰ ਗੁਰੂ ਨਾਨਕ ਸਾਹਿਬ ਜੀ ਨੇ ਲਿਖ ਕੇ ਲਾਇਆ ਹੋਇਆ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਕਿਹੜੀ ਭਗਤੀ ਕਰਨੀ ਹੈ? ਹਾਂਜੀ, ਇਹ ਭਗਤੀ ਹੈ। ਔਰ ਸਾਰੇ ਯਾਦ ਕਰ ਲਿਓ ਜੀ, ਅੱਜ ਦਾ ਇਉਂ ਸਮਝਿਓ ਜੀ, ਇਹ ਮੈਸੇਜ ਹੀ ਇਹ ਹੈ, ਸੰਦੇਸ਼ ਹੀ ਇਹ ਹੈ ਅੱਜ ਦਾ ਸਤਿਗੁਰੂ ਸੱਚੇ ਪਾਤਸ਼ਾਹ ਦਾ, ਜੋ ਤੋ ਪ੍ਰੇਮ ਖੇਲਣ ਕਾ, ਆਖੋ ਤਗੜੇ ਹੋ ਕੇ, ਜੋ ਤੋ ਪ੍ਰੇਮ ਖੇਲਣ ਕਾ ਸਿਰ ਧਰ ਤਲੀ ਇਤ ਮਾਰਗ ਪੈਰ ਤਰੀ ਜਾ, ਸਿਰ ਦੀ ਜੈ ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ। ਅਸੀਂ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦੇ ਬਚਨ ਕਰਿਆ ਕਰਦੇ ਹਾਂ ਨਾ, ਵੀ ਐਂ ਉਹਨਾਂ ਨੇ ਸਿਰ ਤਲੀ 'ਤੇ ਰੱਖਿਆ। ਲੇਕਿਨ ਸਤਿਗੁਰੂ ਤਾਂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਹੀ ਕਹਿੰਦੇ ਨੇ, ਤੁਸੀਂ ਸਿਰ ਤਲੀ 'ਤੇ ਰੱਖ ਕੇ ਆਓ। ਜਿਹੜਾ ਤੁਹਾਡਾ ਸਿਰ ਹੋਰ ਭਗਤੀਆਂ ਦੇ ਨਾਲ ਭਰਿਆ ਹੋਇਆ ਹੈ, ਜਿਹੜਾ ਤੁਹਾਡਾ ਸਿਰ ਹੋਰ ਸਿਆਣਪਾਂ ਦੇ ਨਾਲ ਭਰਿਆ ਹੋਇਆ ਹੈ, ਜਿਹੜਾ ਤੁਹਾਡਾ ਸਿਰ ਹੋਰ ਉਗਤੀਆਂ ਨਾਲ ਭਰਿਆ ਹੈ, ਉਹਨੂੰ ਲਾਓ ਪਹਿਲਾਂ। ਜੇ ਤੁਸੀਂ ਪ੍ਰੇਮ ਵਾਲੀ ਭਗਤੀ ਕਰਨੀ ਹੈ ਤਾਂ ਐਵੇਂ ਨਹੀਂ ਜੇ ਇਹ ਹੋਣੀ, ਮੰਜ਼ਲ ਇਸ਼ਕ ਦਰਾਜ਼ ਅਸਤ ਬਪਾ ਨਾ ਤਮਾ ਰਫਤ ਸਰ ਕਦਮ ਸਾਜ਼, ਸਿਰ ਨੂੰ ਲਾ ਦੇ, ਨਹੀਂ ਲੋੜ ਇਸ ਸਿਰ ਦੀ, ਤਾਂ ਦਰਹਾ ਆ ਯਾਰ ਸ਼ਬਦ, ਸ਼ਾਇਦ ਫਿਰ ਤੂੰ ਆਪਣੇ ਯਾਰ ਪਿਆਰੇ ਵਾਹਿਗੁਰੂ ਦੇ ਰਾਹ ਦੇ ਸ਼ਾਇਦ ਕੋਲ ਪਹੁੰਚ ਸਕੇ ਜਾਂ ਚੱਲ ਸਕੇ। ਮੈਂ ਵਧੇਰੇ ਵਿਸਥਾਰ ਕਰ ਦਿੱਤਾ, ਹੋਰ ਕਿਸੇ ਪ੍ਰਕਾਰ ਦੀਆਂ ਭਗਤੀਆਂ ਦੇ ਚੱਕਰ ਵਿੱਚ ਨਾ ਪੈ ਜਾਣਾ। ਇੱਕ ਭਗਤੀ ਹੈ ਜਿਹੜੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਖਾਈ ਹੈ, ਉਹ ਹੈ ਪ੍ਰੇਮ। ਅਸੀਂ ਗੱਲ ਨੂੰ ਸਮਝਣ ਸਮਝਾਉਣ ਲਈ ਕਈ ਵਾਰੀ ਕਹਿੰਦੇ ਨੇ ਪ੍ਰੇਮਾ ਭਗਤੀ, ਕੀ ਆਖਦੇ ਹੁੰਦੇ ਹਾਂ, ਪ੍ਰੇਮਾ ਭਗਤੀ, ਪ੍ਰੇਮ ਰੂਪ ਭਗਤੀ। ਵਾਹਿਗੁਰੂ, ਪ੍ਰੇਮ ਰੂਪ ਭਗਤੀ। ਪ੍ਰੇਮ ਕਿਸ ਨਾਲ? ਪ੍ਰੇਮ ਪਰਮੇਸ਼ੁਰ ਦੇ ਨਾਲ। ਪ੍ਰੇਮ ਕਿਸ ਦੇ ਨਾਲ? ਪ੍ਰੇਮ ਪਰਮੇਸ਼ੁਰ ਦੇ ਬੰਦਿਆਂ ਦੇ ਨਾਲ। ਪ੍ਰੇਮ ਹੈ ਕਾਦਰ ਦੇ ਨਾਲ, ਪ੍ਰੇਮ ਹੈ ਕਾਦਰ ਦੀ ਕੁਦਰਤ ਦੇ ਨਾਲ। ਗੁਰੂ ਨਾਨਕ ਆਖਦੇ ਨੇ ਕਿਉਂ ਕਾਦਰ ਦੀ ਕੁਦਰਤ ਨਾਲ ਪ੍ਰੇਮ ਹੈ? ਕਾਦਰ ਦੀ ਕੁਦਰਤ ਨਾਲ ਇਸ ਲਈ ਪ੍ਰੇਮ ਹੈ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਉਸਦੀ ਜਿਹੜੀ ਸ਼ਨਾਖਤ ਹੈ, ਉਸਦੀ ਜਿਹੜੀ ਪਹਿਚਾਣ ਹੈ, ਉਸਦੇ ਜਿਹੜੇ ਦੀਦਾਰ ਨੇ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਇਹ ਸ਼ਨਾਖਤ ਕਿੱਥੋਂ ਹੋਵੇਗੀ? ਇਹ ਉਸ ਦੀ ਕੁਦਰਤ ਵਿੱਚੋਂ। ਕੁਦਰਤ ਕਰਕੇ ਵਸਿਆ ਸੋਏ, ਦਰਮਿਆਨੀ ਕੁਦਰਤ ਖੁਦ ਕਾਦਰੇ ਅਸਤ। ਮਾਨਯੋਗ ਭਾਈ ਸਾਹਿਬ ਆਨੰਦ ਲਾਲ ਜੀ, ਅਸੀਂ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨਾ ਚਾਹੁੰਦੇ ਹਾਂ, ਜੇ ਸਤਸੰਗ ਕਰਨਾ, ਉਸਦੇ ਪਿਆਰ ਦੇ ਭੇਤਾਂ ਨੂੰ ਸਮਝਣਾ ਹੈ। ਸਾਡਾ ਸਤਸੰਗ ਕੋਈ ਕਰਮ ਕਾਂਡ ਨਹੀਂ ਹੈ, ਸ਼ਬਦ ਦਾ ਗਾਇਨ ਕਲਾਕਾਰੀ ਨਹੀਂ ਹੈ, ਸ਼ਬਦ ਦੀ ਵਿਚਾਰ ਕਲਾਕਾਰੀ ਨਹੀਂ ਹੈ। ਮੈਂ ਤਾਂ ਕਿਤਨੀ ਵਾਰ ਹੱਥ ਜੋੜ ਕੇ ਆਖਿਆ ਕਰਦਾ, ਸ਼ਬਦ ਗਾਉਂਦਾ ਗਾਉਂਦਾ, ਸ਼ਬਦ ਵਿਚਾਰਦਾ ਵਿਚਾਰਦਾ, ਸ਼ਬਦ ਦਾ ਰੂਪ ਹੋ ਜਾਏ। ਸ਼ਬਦ ਗਾਉਂਦਾ ਗਾਉਂਦਾ, ਸ਼ਬਦ ਵਿਚਾਰਦਾ ਵਿਚਾਰਦਾ, ਸ਼ਬਦ ਦਾ ਰੂਪ ਹੋ ਜਾਏ। ਸ਼ਬਦ ਕੀ ਹੈ? ਪਰਮੇਸ਼ੁਰ ਆਪ। ਸ਼ਬਦ ਕੀ ਹੈ? ਸਤਿਗੁਰੂ ਆਪ। ਇਹ ਕਲਾਕਾਰੀ ਕਰਨ ਦੀ ਥਾਂ ਨਹੀਂ ਹੈ, ਕਲਾਕਾਰੀ ਕਰਨ ਦੀਆਂ ਜੁਗਤੀਆਂ ਨਹੀਂ ਐਣ, ਇਹ ਤਾਂ ਪਿਆਰ ਕਰਨ ਦੀਆਂ ਜੁਗਤੀਆਂ ਨੇ। ਅਸੀਂ ਪਿਆਰ ਕਰਨ ਬੈਠਦੇ ਹਾਂ, ਕਰਮ ਕਾਂਡ ਕਰਨ ਨਹੀਂ ਬੈਠਦੇ ਅਸੀਂ। ਹੁਣ ਪਿਆਰ ਕਿਵੇਂ ਕਰਨ ਬੈਠਦੇ ਹਾਂ? ਜੇ ਕਿਤੇ ਨਾ ਕੁਝ ਸੱਜਣ ਆ ਜਾਂਦੇ ਨੇ, ਆਖਦੇ ਨੇ ਇਹ ਬਾਬਾ ਗੁਰੂ, ਗੁਰੂ ਤੇਗ ਬਹਾਦਰ ਸਾਹਿਬ, ਅਸੀਂ ਅਲਾਹਾਬਾਦ ਇਕੱਠੇ ਹੋਏ ਸਾਂ, ਅਸੀਂ ਅਮਰਨਾਥ ਇਕੱਠੇ ਹੋਏ ਹਾਂ, ਇਸ ਦੇ ਦਰਮਿਆਨ ਅਸੀਂ ਹਰਿਦੁਆਰ ਇਕੱਠੇ ਹੋਏ ਹਾਂ, ਸਾਡੀ ਪ੍ਰਭੂ ਦੇ ਪਿਆਰਿਆਂ ਦੀ ਬਾਂਹ ਫੜਨ ਵਾਲਾ ਕੋਈ ਨਜ਼ਰ ਨਹੀਂ ਆਇਆ। ਬਾਂਹ ਹਮਾਰੀ ਪਕੜੀਏ, ਹਰਗੋਬਿੰਦ ਕੇ ਨੰਦ। ਐ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਿਰਪਾ ਕਰੋ, ਸਾਡੀ ਬਾਂਹ ਫੜੋ ਤੁਸੀਂ। ਬਾਂਹ ਕਿਉਂ ਫੜੋ? ਬਾਂਹ ਫੜਨ ਦੀ ਕੀ ਲੋੜ ਪੈ ਗਈ? ਔਰੰਗਜ਼ੇਬ ਇੱਕ ਜ਼ਾਲਮ ਹੁਕਮਰਾਂ, ਜੋ ਬਣਾਤਾ ਹੈ ਸਭ ਕੋ ਜਬਰਨ ਮੁਸਲਮਾਨ, ਨਹੀਂ ਕੋਈ ਫਰਿਆਦ ਰਸੀ ਹਿੰਦੂਓਂ ਕਾ, ਬਣਾਏ ਕਿਸੇ ਦਾਦ ਰਸ ਹਿੰਦੂਓਂ ਕਾ, ਹੈ ਲੈ ਦੇ ਕੇ ਬਸ ਇੱਕ ਸਹਾਰਾ ਤੁਮਹਾਰਾ, ਪਨਾਹੇ ਗਰੀਬਾਂ ਦੁਆਰਾ ਤੁਮਹਾਰਾ, ਤੁਮਹੀ ਸ਼ਰਨ ਹੈ ਸਾਹਿਬ ਬਚਾ ਲੋ। ਮੂਰ ਮੁਸੀਬਤ ਜੋ ਭਾਰਤ ਪੇ ਆਈ ਵੋ ਟਾਲੋ, ਨਹੀਂ ਤੇਜਸਵੀ ਆਪ ਸਾ ਜਹਾਂ ਕੋਈ, ਕਰੋ ਧਰਮ ਰਕਸ਼ਾ ਕੀ ਤਦਬੀਰ ਕੋਈ, ਨਹੀਂ ਤੇਜਸਵੀ ਆਪ ਸਾ ਜਹਾਂ ਕੋਈ। ਅੱਜ ਹਿੰਦੁਸਤਾਨੀ ਜਹਾਨ ਦੇ ਵਿੱਚ, ਸਮਾਜ ਦੇ ਵਿੱਚ ਔਰੰਗਜ਼ੇਬ ਤੋਂ ਬਚਾਉਣ ਦੇ ਵਾਸਤੇ ਹਿੰਦੁਸਤਾਨੀਆਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ, ਤੁਸੀਂ ਕਿਰਪਾ ਕਰੋ। ਅਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਮੇਸ਼ਾ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨ ਵਾਲੇ ਸਨ, ਵਾਹਿਗੁਰੂ ਜੀ ਦੇ ਬੰਦਿਆਂ ਨਾਲ ਫਿਰ ਪਿਆਰ ਕਿਵੇਂ ਕਰਨਾ ਚਾਹੀਦਾ ਹੈ, ਇਸ ਦੀ ਜੁਗਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਦੱਸ ਗਏ। ਕਹਿਣ ਲੱਗੇ ਠੀਕ ਹੈ, ਜੇ ਤੁਹਾਡੇ 'ਤੇ ਜ਼ਬਰ ਹੋ ਰਿਹਾ, ਤੁਹਾਡੇ 'ਤੇ ਜ਼ੁਲਮ ਹੋ ਰਿਹਾ ਹੈ, ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ, ਫਿਰ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਕਹਿਣ ਲੱਗੇ ਜੀ ਅਸੀਂ ਤੁਹਾਡੇ ਨਾਲ ਇਸ ਪ੍ਰਕਾਰ ਪਿਆਰ ਕਰਦੇ ਹਾਂ, ਅਸੀਂ ਜ਼ਾਹਰਾ ਤੌਰ 'ਤੇ ਲਿਖ ਕੇ ਦੇਣ ਵਾਸਤੇ ਹਕੂਮਤ ਨੂੰ ਤਿਆਰ ਹਾਂ ਕਿ ਅਸੀਂ ਸਾਰੇ ਜਿਤਨਾ ਬ੍ਰਹਮਣੀ ਸਮਾਜ ਹੈ ਸਾਰੇ ਦਾ ਸਾਰਾ ਅੱਜ ਤੋਂ ਗੁਰੂ ਤੇਗ ਬਹਾਦਰ ਨੂੰ ਆਪਣਾ ਗੁਰੂ ਮੰਨਦਾ ਹੈ, ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਅਤੇ ਜਿਹੜੇ ਸਾਨੂੰ ਗੁਰੂ ਮੰਨਦੇ ਨੇ ਉਹ ਆਪਣੇ ਆਪ ਹੀ ਸਾਰੇ ਤੁਹਾਨੂੰ ਤੁਹਾਡੇ ਸੇਵਕ ਹੋ ਗਏ, ਤੁਹਾਡੇ ਸਿੱਖ ਹੋ ਗਏ। ਸਤਿਗੁਰੂ ਕਹਿਣ ਲੱਗੇ ਫਿਰ ਗੁਰੂ ਨਾਨਕ ਦੇ ਘਰ ਦਾ ਨਾਂ ਇੱਕ ਅਸੂਲ ਹੈ ਜੋ ਸ਼ਰਨ ਆਵੈ। ਹਾਂਜੀ ਕੀ ਹੈ ਭਲਾ? ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਧਾ ਗੁਰੂ ਪਰਮੇਸ਼ਰ ਦਾ ਫਿਰ ਇਹੀ ਅਸੂਲ ਹੈ। ਜੇ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਤਾਂ ਫਿਰ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਜਾਓ ਜਾ ਕੇ ਕਹਿ ਦਿਓ ਸਾਡੇ ਨਾਲ ਜਿਸ ਨੇ ਗੱਲ ਕਰਨੀ ਹੈ, ਹਿੰਦੂਆਂ ਨਾਲ ਜਿਸ ਨੇ ਗੱਲ ਕਰਨੀ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲ ਕਰ ਲਵੇ, ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ, ਅਸੀਂ ਉਹਦੇ ਸਿੱਖ ਆਪਣੇ ਆਪ ਹੀ ਸਾਰੇ ਮੁਸਲਮਾਨ ਹੋ ਜਾਵਾਂਗੇ। ਪਰ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਨਹੀਂ ਹੁੰਦੇ, ਸਾਨੂੰ ਕੋਈ ਇਵੇਂ ਕਰਨ ਦੇ ਵਾਸਤੇ ਜ਼ਬਰ ਨਾ ਕਰੇ, ਵਧੀਕੀ ਨਾ ਕਰੇ। ਸਤਿਗੁਰੂ ਮਹਾਰਾਜ ਪਿਆਰ ਦੇ ਵੱਧੇ ਹੋਏ, ਦੇਖੋ ਰੱਬ ਕਿਵੇਂ ਵੱਧਾ ਹੈ, ਗੁਰੂ ਕਿਵੇਂ ਵੱਧੇ ਨੇ ਪਿਆਰ ਦੇ। ਤੁਰਦੇ ਨੇ ਅਨੰਦਪੁਰ ਵਿੱਚੋਂ ਵਿਦਾ ਹੁੰਦੇ ਨੇ, ਗੁਰੂ ਕੇ ਸਿੱਖਾਂ ਦੀਆਂ ਅੱਖਾਂ ਡੁੱਬ ਡੁਬਾਉਂਦੀਆਂ ਨੇ। ਇਹ ਥਰਡ ਟਾਈਮ ਹੈ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਦਿਆ, ਸੰਮਨ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਜਿਸ ਕਾਰਜ ਨੂੰ ਲੈ ਕੇ ਸਤਿਗੁਰੂ ਮਹਾਰਾਜ ਚੱਲੇ ਨੇ ਸ਼ਾਇਦ ਹੁਣ ਮੁੜ ਕੇ ਨਹੀਂ ਆਉਣਗੇ, ਅਸੀਂ ਦਰਸ਼ਨ ਨਹੀਂ ਕਰ ਸਕਾਂਗੇ। ਔਰ ਮਹਾਨ ਸ਼ਹੀਦ ਆਖਦੇ ਨੇ ਨਾ ਰੋਵੋ ਬੇਟਾ, ਹੰਸੋ ਦੇਖ ਮੁਝ ਕੋ, ਰੋਵੋ ਨਹੀਂ ਹੰਸੋ ਦੇਖ ਮੁਝ ਕੋ, ਮੈਂ ਸੀਸ ਕੀ ਭੇਂਟ ਚੜ੍ਹਾਣੇ ਚਲਾ ਹੂੰ, ਜੋ ਗਿਰ ਗਏ ਹੈ ਮੰਦਿਰ ਗਿਰਾਏ ਔਰੰਗੇ, ਮੈਂ ਫਿਰ ਸੇ ਉਨਕੋ ਬਸਾਨੇ ਚਲਾ ਹੂੰ, ਜੋ ਜੰਮੂ ਕੋ ਤੋੜੇ ਔਰ ਚੋਟੀ ਕੋ ਕਾਟੇ, ਵਹੀ ਤੇਜ਼ ਖੰਜਰ ਮੈਂ ਖਾਣੇ ਚਲਾ ਹੂੰ, ਮੇਰੇ ਬੱਚੇ ਰੋਤੇ ਰਹੇ ਤੋ ਮੈਂ ਖੁਸ਼ ਹੂੰ, ਮੈਂ ਹਿੰਦੂਆਂ ਕੇ ਰੋਤੇ ਹਸਾਣੇ ਚਲਾ ਹੂੰ। ਕਰੋ ਸਬਰ ਬੇਟਾ ਜਾਓ ਲੌਟ ਪੀਛੇ, ਮੈਂ ਧਰਮ ਕਾ ਝੰਡਾ ਜੁਲਾਣੇ ਚਲਾ ਹੂੰ, ਨਾ ਅੰਸੂ ਬਹਾਨਾ ਮੇਰੀ ਲਾਸ਼ ਉੱਪਰ, ਮੈਂ ਅੰਸੂ ਕੋ ਬਾਲਮ ਸੁਖਾਣੇ ਚਲਾ ਹੂੰ। ਕਰੋ ਸਬਰ ਬੇਟਾ ਜਾਓ ਲੌਟ ਪੀਛੇ, ਮੈਂ ਧਰਮ ਕਾ ਝੰਡਾ ਜੁਲਾਣੇ ਚਲਾ ਹੂੰ। ਧਰਮ ਦਾ ਝੰਡਾ ਕੀ ਹੈ? ਜਿਹੜਾ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਦਾ, ਵਾਹਿਗੁਰੂ ਜੀ ਦੇ ਬੰਦਿਆਂ ਨਾਲ ਪਿਆਰ ਕਰੇ, ਔਰ ਵਾਹਿਗੁਰੂ ਜੀ ਦੇ ਬੰਦਿਆਂ ਨਾਲ ਪਿਆਰ ਕਰਦਿਆਂ ਹੋਇਆਂ ਨਾ ਫਿਰ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਹੈ। ਹਾਂਜੀ ਬੋਲੋ ਸਾਰੇ, ਫਿਰ ਕੀ ਹੁੰਦਾ ਹੈ? ਸਿਰ ਦੀਜਾ ਹੈ, ਵਾਹਿਗੁਰੂ ਵਾਹਿਗੁਰੂ। ਤੁਸਾਂ ਨੇ ਵੀ ਪੜ੍ਹਿਆ ਸੁਣਿਆ ਅਤੇ ਮੈਂ ਵੀ ਪੜ੍ਹਿਆ ਅਤੇ ਸੁਣਿਆ, ਕੁਝ ਮੁਖੀ ਸੱਜਣਾਂ ਨੇ ਨਾ ਇਹ ਦਾਅਵਾ ਕੀਤਾ ਸਿੱਖ ਜਿਹੜੇ ਨੇ ਨਾ ਇਹ ਤਾਂ ਹਿੰਦੂ ਨੇ, ਕੁਝ ਉਹਨਾਂ ਦੇ ਮਨ ਜਿਹੜੇ ਨੇ ਔਖੇ ਵੀ ਹੋਏ ਗੁਰੂ ਕੇ ਸਿੱਖਾਂ ਦੇ, ਇੱਕ ਨਿਰਾਲੇ ਪੰਥ ਨੂੰ ਇੱਕ ਨਿਰਾਲੇ ਮਾਰਗ ਨੂੰ ਇਹ ਕਿਉਂ ਸਮਝਣਾ ਨਹੀਂ ਚਾਹੁੰਦੇ। ਮੈਂ ਵਿਚਾਰ ਕਰਦਾ ਪਿਆ ਸਾਂ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਨ ਸਤਿਗੁਰਾਂ ਨੂੰ ਕੋਈ ਆਖਦਾ ਨਾ ਇਹ ਸਾਡੇ ਪੀਰ ਨੇ, ਕੋਈ ਆਖਦਾ ਇਹ ਸ਼ਾਹ ਨੇ, ਕੋਈ ਕਹਿੰਦੇ ਸਾਡੇ ਲਾਮਾ ਨੇ, ਕੋਈ ਕਹਿੰਦੇ ਸਾਡੇ ਰਿੰਪੋਚਾ ਨੇ, ਕੋਈ ਆਖਦੇ ਨੇ ਇਹ ਸਾਡੇ ਬਾਬਾ ਨੇ, ਕੁਝ ਆਖਦੇ ਨੇ ਸਾਡੇ ਗੁਰੂ ਨੇ। ਮੈਂ ਕਹਿੰਦਾ ਉਹ ਰਿੰਪੋਚਾ ਵੀ ਨੇ ਰਿੰਪੋਚਾ ਕਹਿਣ ਵਾਲਿਆਂ ਦੇ ਲਈ, ਉਹ ਲਾਮਾ ਵੀ ਨੇ ਲਾਮੇ ਵਾਲਿਆਂ ਲਈ, ਉਹ ਸ਼ਾਹ ਵੀ ਨੇ ਉਹ ਫਕੀਰ ਵੀ ਨੇ, ਲੇਕਿਨ ਅਬਵ ਆਫ ਆਲ ਉਹ ਗੁਰੂ ਨੇ, ਗੁਰੂ ਨਾਨਕ ਗੁਰੂ ਨੇ। ਭਾਵੇਂ ਗੁਰੂ ਨਾਨਕ ਦੇ ਵੱਖਰੇ ਵੱਖਰੇ ਰੂਪਾਂ ਨੂੰ ਆਪਣੇ ਆਪਣੇ ਢੰਗ ਨਾਲ ਕੋਈ ਹੋਰ ਵੇਖਦਾ ਹੈ ਅਤੇ ਆਪਣਾ ਇੰਤਜ਼ਾਰ ਕਰਦਾ ਹੈ, ਸਿੱਖਾਂ ਨੂੰ ਕੋਈ ਆਖੇ ਸਿੱਖ ਸਾਡੇ ਨੇ, ਮੈਨੂੰ ਇਉਂ ਨਜ਼ਰ ਜਿਹਾ ਆਉਂਦਾ ਹੈ। ਪਰ ਮੈਂ ਇਉਂ ਪ੍ਰਤੀਤ ਕਰ ਰਿਹਾ ਸਾਂ ਕਿ ਹਿੰਦੁਸਤਾਨ ਵਾਲਿਆਂ ਨੇ ਜਿਨ੍ਹਾਂ ਦਾ ਗੁਰੂ ਬ੍ਰਾਹਮਣ ਹੈ, ਬ੍ਰਾਹਮਣ ਗੁਰੂ ਹੈ ਜਗਤ ਕਾ, ਹੈ ਨਾ, ਜਿਨ੍ਹਾਂ ਦਾ ਗੁਰੂ ਬ੍ਰਾਹਮਣ ਹੈ, ਉਸ ਬ੍ਰਾਹਮਣ ਗੁਰੂ ਨੇ ਆ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਤਾ ਕਬੂਲ ਕੀਤੀ ਹੈ। ਹਿੰਦੁਸਤਾਨ ਦੇ ਗੁਰੂਆਂ ਨੇ, ਹਿੰਦੁਸਤਾਨ ਦੇ ਗੁਰੂਆਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਨ੍ਹਾਂ ਨੇ ਗੁਰੂ ਮੰਨਿਆ ਨਾ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦਾ ਹੱਥ ਫੜਦਿਆਂ ਹੋਇਆਂ, ਉਹਨਾਂ ਦੀ ਬਾਂਹ ਫੜਦਿਆਂ ਹੋਇਆਂ, ਤਿਲਕ ਦਿਨੂ ਰਾਖਾ ਪ੍ਰਭ ਤੰਕਾ ਕਿਨੂ ਵੱਡੋ ਕਲੂ ਮੈਂ ਸਕਾਂ, ਔਰ ਕਿਸੇ ਹੋਰ ਦੀ ਗੱਲ ਨਹੀਂ ਹੈ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ ਧਰਮ ਹੇਤ ਸਾਕਾਂ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਕੋਈ ਜਿੱਦ ਨਹੀਂ ਹੈ, ਜ਼ਿੱਦ ਨਹੀਂ ਹੈ, ਕੋਈ ਹੱਠ ਨਹੀਂ ਹੈ ਇੱਥੇ, ਹੋਮਾ ਨਹੀਂ ਹੈ ਇੱਥੇ, ਇੱਥੇ ਪਿਆਰ ਦੀ ਪਾਈ ਹੋਈ ਗੰਢ ਹੈ। ਜਿਹੜਾ ਕਹਿ ਦਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਅਤੇ ਫਿਰ ਗੁਰੂ ਨਹੀਂ ਆਖਦੇ ਜੇ ਤੂੰ ਮੇਰਾ ਹੈ ਆਪ ਸਵਾਰੋ, ਮੈਂ ਮਿਲੇ ਮੈਂ ਮਿਲਿਓ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜੱਗ। ਮੈਂ ਪਿਛਲੇ ਦਿਨ ਦਿੱਲੀ ਹਾਜ਼ਰੀ ਭਰਦਾ ਸਾਂ, ਉੱਥੇ ਮੈਂ ਵੱਡੇ ਵੱਡੇ ਨੇ ਪੋਸਟਰ ਲੱਗੇ ਹੋਏ ਦੇਖੇ, ਸ਼ਾਇਦ ਤੁਹਾਡੀ ਤਾਂ ਨੋਟਸ ਵਿੱਚ ਜ਼ਰੂਰ ਆਏ ਹੋਣਗੇ। ਮੈਂ ਇੱਥੇ ਆਇਆ ਹੋਇਆ ਵੀ ਕਦੀ ਇੱਧਰ ਕਦੀ ਉੱਧਰ ਚੱਲਦੇ ਰਹੇ ਹਾਂ, ਮੈਂ ਸਾਰਾ ਕੁਛ ਨਹੀਂ ਦੇਖ ਸੁਣ ਸਮਝ ਸਕਿਆ। ਜਿਵੇਂ ਸੰਮੇਲਨ ਖਤਮ ਹੋਇਆ ਅਤੇ ਇੱਧਰ ਉੱਧਰ ਚੱਲਦੇ ਰਹੇ, ਮੈਂ ਪੋਸਟਰ ਕੀ ਦੇਖਿਆ, ਸਿੱਖ ਸੰਗਤਾਂ ਮੰਗ ਕਰ ਰਹੀਆਂ ਨੇ ਕਿ ਸਾਰੇ ਹਿੰਦੂ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਚਾਹੀਦਾ ਹੈ ਕਿ ਉਹ ਜ਼ਾਲਮ ਹੁਕਮਰਾਨ ਜਿਸ ਦੇ ਜ਼ੁਲਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਸਹਿਣ ਕੀਤਾ ਔਰ ਉਸ ਦ੍ਰਿੜਤਾ ਦੇ ਨਾਲ ਸਹਿਣ ਕੀਤਾ, ਤਬ ਤੇ ਤੁਰਕ ਕਲਾ ਭਈ ਢਿੱਲੀ ਹੱਦ ਹੋ ਗਈ ਯਾਰ। ਉਸ ਜ਼ਾਲਮ ਹੁਕਮਰਾਨ ਦੇ ਨਾਂ 'ਤੇ ਉਸ ਸੜਕ ਦਾ ਨਾਂ ਹੋਵੇ ਔਰੰਗਜ਼ੇਬ ਰੋਡ। ਅਜੇ ਤੱਕ ਹਿੰਦੁਸਤਾਨੀ ਕਿਉਂ ਨਹੀਂ ਜਾਗੇ ਜਿਨ੍ਹਾਂ ਨੇ ਆਖਿਆ ਸੀ ਗੁਰੂ ਤੇਗ ਬਹਾਦਰ ਸਾਡਾ ਗੁਰੂ ਹੈ, ਅਜੇ ਤੱਕ ਕਿਉਂ ਨਹੀਂ ਜਾਗੇ? ਉਹਨਾਂ ਨੇ ਔਰੰਗਜ਼ੇਬ ਰੋਡ ਦਾ ਨਾਮ ਅਜੇ ਤੱਕ ਗੁਰੂ ਤੇਗ ਬਹਾਦਰ ਰੋਡ ਕਿਉਂ ਨਹੀਂ ਰੱਖਿਆ? ਮੇਰਾ ਫਸਟ ਟਾਈਮ ਨਾ ਇਸ ਗੱਲ 'ਤੇ ਧਿਆਨ ਗਿਆ, ਲੰਘਿਆ ਮੈਂ ਉੱਥੋਂ ਕਿੰਨੀ ਵਾਰ, ਕਾਰ ਵਿੱਚ ਇੱਧਰ ਗਏ ਉੱਧਰ ਗਏ, ਮੈਂ ਧਿਆਨ ਹੀ ਨਹੀਂ ਕੀਤਾ ਵੀ ਅਜੇ ਤੱਕ ਉਸ ਸੜਕ ਦਾ ਨਾਮ ਔਰੰਗਜ਼ੇਬ ਰੋਡ ਹੈ, ਜਿਸ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਖੂਨ ਡੋਲਿਆ। ਅਤੇ ਕਾਹਦੇ ਲਈ ਡੋਲਿਆ? ਇਹ ਇਹਨਾਂ ਧਰਮੀਆਂ ਦੀ ਬਾਂਹ ਫੜ ਕੇ ਕਿਉਂ ਆਏ ਨੇ? ਇਸ ਲਈ ਬੋਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦੀ, ਆਪਣੇ ਧਰਮ ਦੀ ਚਾਦਰ ਇਸ ਸਾਰੀ ਹਿੰਦੁਸਤਾਨੀ ਨੂੰ ਉੜਾ ਦਿੱਤੀ ਹੈ। ਜਿਸ ਹਿੰਦੁਸਤਾਨੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਹੋਵੇਗੀ, ਉਸ ਹਿੰਦੁਸਤਾਨੀ ਦਾ ਧਰਮ ਕੋਈ ਨੰਗਾ ਨਹੀਂ ਕਰ ਸਕੇਗਾ, ਜਿਹਨੂੰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਿੱਖਾਂ ਨੂੰ ਕੋਈ ਆਖੇ ਹਿੰਦੂ ਨੇ, ਚਲੋ ਕਹਿ ਕੇ ਆਪਣੀ ਖੁਸ਼ੀ ਪੂਰੀ ਕਰ ਲੈਣ, ਪਰ ਮੈਂ ਇਤਿਹਾਸਕ ਤੱਥਾਂ 'ਤੇ ਆਧਾਰਿਤ ਕਹਿੰਦਾ ਹਿੰਦੁਸਤਾਨੀ ਹੋਰ ਕੁਝ ਵੀ ਨਹੀਂ, ਹਿੰਦੁਸਤਾਨੀ ਗੁਰੂ ਤੇਗ ਬਹਾਦਰ ਦਾ ਸਿੱਖ ਹੈ। ਸਤਿਗੁਰਾਂ ਨੂੰ ਆਪਣੇ, ਇਹ ਸਾਨੂੰ ਆਪਣਾ ਗੁਰੂ ਮੰਨਣ, ਇਹ ਸਾਡੇ ਸਿੱਖ ਹੋਣ, ਸਾਡੇ ਸਿੱਖ ਬਣ ਕੇ ਚੱਲਣ। ਗੁਰੂ ਸਾਹਿਬ ਨੂੰ ਇਸ ਗੱਲ ਦੀ ਕੋਈ ਕਾਣ ਨਹੀਂ, ਇਸ ਗੱਲ ਦੀ ਕੋਈ ਗਰਜ਼ ਨਹੀਂ ਹੈ, ਪਰ ਜੇ ਅਸੀਂ ਅਹਿਸਾਨ ਮੰਦ ਹਾਂ, ਜੇ ਅਸੀਂ ਕਰਤੱਗੇ ਹਾਂ, ਜੇ ਅਸੀਂ ਅੱਜ ਜੰਮੀ ਫੜ ਕੇ ਕਦੀ ਆਏ ਕਿ ਮਹਾਰਾਜ ਸਾਡਾ ਜਨੂ ਲਾਇਆ ਜਾ ਰਿਹਾ ਜ਼ਬਰਦਸਤੀ, ਅਸੀਂ ਤੁਹਾਨੂੰ ਆਪਣਾ ਗੁਰੂ ਮੰਨਦੇ ਹਾਂ। ਅਤੇ ਕਰਤੱਗੇ ਹੋਣ ਵਾਲੇ ਫਿਰ ਆਪਣੇ ਆਪ ਨੂੰ ਸਿੱਖ ਕਹਾਉਣ ਨਾ, ਨਹੀਂ ਕਹਾਉਣਾ ਚਾਹੀਦਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮਤ ਕੋਈ ਹਿੰਦੁਸਤਾਨ ਨਿਵਾਸੀ ਇਹ ਗੱਲ ਸਮਝੇ ਸਾਨੂੰ ਗੱਲ ਇਹ ਰੜਕਾਈ ਜਾ ਰਹੀ ਹੈ, ਬਿਲਕੁਲ ਨਹੀਂ। ਰੜਕਾਉਣ ਦਾ ਕੋਈ ਮਤਲਬ ਨਹੀਂ, ਕੋਈ ਅਰਥ ਨਹੀਂ ਹੈ। ਉਪਕਾਰ ਕਦੀ ਰੜਕਾਇਆ ਨਹੀਂ ਜਾਂਦਾ ਹੁੰਦਾ, ਸੇਵਾ ਕਦੀ ਰੜਕਾਈ ਨਹੀਂ ਜਾਂਦੀ ਹੁੰਦੀ। ਮੈਂ ਤਾਂ ਚੇਤੇ ਕਰਵਾ ਰਿਹਾ ਨਿਮਰਤਾ ਸਹਿਤ ਪਿਆਰ ਨਾਲ, ਅਸੀਂ ਚੇਤੇ ਕਰਨ ਵਾਲੇ ਸਾਰੇ ਆਪਣੇ ਆਪ ਨੂੰ ਗੁਰੂ ਕਾ ਸਿੱਖ ਸਮਝਦੇ ਹਾਂ। ਬਈ ਜੇ ਤੁਸੀਂ ਵੀ ਚੇਤੇ ਕਰ ਲਵੋ ਤਾਂ ਆਪਣੇ ਆਪ ਨੂੰ ਗੁਰੂ ਕਾ ਸਿੱਖ ਹਵਾਇਆ ਕਰੋ, ਗੱਲ ਠੀਕ ਨਹੀਂ ਹੈ? ਤੁਹਾਡੀਆਂ ਤਾਂ ਲਿਖਤਾਂ ਮੌਜੂਦ ਨੇ, ਤੁਸਾਂ ਤਾਂ ਕਦੀ ਆਖਿਆ ਸੀ ਬਾਂਹ ਹਮਾਰੀ ਪਕੜੀਏ ਹਰ ਗੋਬਿੰਦ ਕੇ ਨੰਦ। ਕਿਰਪਾ ਰਾਮ ਨੇ ਆਖਿਆ ਜਿਸ ਵੇਲੇ ਨਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋਈ ਹੈ, ਖੂਨ ਬੁੱਲਿਆ ਚਾਂਦਨੀ ਚੌਂਕ ਦੇ ਵਿੱਚ। ਕਿਰਪਾ ਰਾਮ ਨੇ ਆਖਿਆ ਸੀ ਤੰਗਾਂ ਤੰਗਾਂ ਦਾ ਜੰਮੂ, ਇਹ ਗੱਲ ਕੀ ਸੀ ਜਦੋਂ ਇਸ ਦੇ ਕਦਮਾਂ ਵਿੱਚ ਆਣ ਰੱਖਿਆ, ਉਹ ਸਿਰ ਦੇ ਕੇ ਜੰਮੂ ਬਚਾ ਲੀਤਾ, ਕਿੱਡਾ ਸਾਡੇ ਨਿਮਾਣੇ ਦਾ ਮਾਣ ਰੱਖ। ਕਿਰਪਾ ਰਾਮ ਸਿੰਘ ਹੋ ਗਏ ਸਨ, ਕਿਰਪਾ ਰਾਮ ਦੇ ਨਾਲ ਆਏ ਬ੍ਰਾਹਮਣ ਸਾਰੇ ਸਿੰਘ ਹੋ ਗਏ ਸਨ, ਜਿਹੜੇ ਸਮਝਦੇ ਸਨ ਕਿ ਅਸੀਂ ਆਪਣੇ ਪ੍ਰਤੀਨਿਧ 500 ਪੰਡਤਾਂ ਦਾ ਬਣਾ ਕੇ ਇਹਨਾਂ 16 ਦੇ ਡੈਪੂਟੇਸ਼ਨ ਨੂੰ ਭੇਜਿਆ, ਸਾਰੇ ਸਿੰਘ ਹੋ ਗਏ ਸਨ। ਜਿਹੜੇ ਅਜੇ ਤੱਕ ਨਹੀਂ ਹੋਏ ਉਹਨਾਂ ਨੂੰ ਕੀ ਹੋਣਾ ਚਾਹੀਦਾ? ਉਹ ਹੋਰ ਕੁਝ ਹੋਣ ਭਾਵੇਂ ਨਾ ਹੋਣ, ਮੈਂ ਆਖਾਂਗਾ ਨਿਮਰਤਾ ਦੇ ਨਾਲ ਕਿ ਜਿਸ ਜ਼ਾਲਮ ਦੇ ਜ਼ੁਲਮ ਤੋਂ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ 1675 ਵਿੱਚ ਆਪਣੀ ਸ਼ਹਾਦਤ ਦਿੱਤੀ ਨਾ, ਉਸ ਜ਼ਾਲਮ ਹੁਕਮਰਾਨ ਦੇ ਨਾਮ 'ਤੇ ਰੱਖੀ ਰੋਡ ਦਾ ਨਾਮ ਅੱਜ ਹੀ ਉਹਨਾਂ ਨੂੰ ਗੁਰੂ ਤੇਗ ਬਹਾਦਰ ਰੋਡ ਰੱਖ ਦੇਣਾ ਚਾਹੀਦਾ ਹੈ। ਇੰਨਾ ਕੁ ਤਾਂ ਕਰ ਲੈਣ, ਅੱਜ ਤਾਂ ਕਰ ਸਕਦੇ ਹਾਂ ਅਸੀਂ। ਪਰ ਜੇ ਕੋਈ ਨਾ ਕਰ ਸਕੇ ਤਾਂ ਫਿਰ ਵੀ ਧਿਆਨ ਰੱਖਣਾ, ਇਹ ਹਰੇਕ ਦੀ ਇੰਡੀਵਿਜੁਅਲ ਰਿਸਪੋਂਸੀਬਿਲਟੀ ਹੁੰਦੀ ਹੈ, ਹਰੇਕ ਦਾ ਇਹ ਫਰਜ਼ ਹੁੰਦਾ ਹੈ ਕਿ ਮੇਰੇ ਨਾਲ ਪਿਆਰ ਕਰਨ ਵਾਲੇ ਨੇ ਤਾਂ ਸਿਰ ਦੇ ਕੇ ਨਿਭਾ ਦਿੱਤਾ, ਮੈਂ ਕਿੰਨਾ ਕੁ ਪਿਆਰ ਕਰਨਾ ਅਤੇ ਮੈਨੂੰ ਕਿੰਨਾ ਕੁ ਕਰਨਾ ਚਾਹੀਦਾ, ਇਹ ਮੇਰੇ 'ਤੇ ਹੀ ਰਹਿਣਾ ਚਾਹੀਦਾ। ਮੈਂ ਤਾਂ ਇਉਂ ਸਮਝਾਂਗਾ, ਪਰ ਇਹ ਪਿਆਰ ਦੀ ਰੀਤੀ, ਪ੍ਰੇਮ ਦੀ ਰੀਤੀ ਕਿਸਨੇ ਸਾਨੂੰ ਸਿਖਾਈ? ਇਹ ਹੋਰ ਭਗਤੀ ਕਰਨ ਵਾਲਿਆਂ ਦੇ ਕੋਲ ਆਈ ਕਿਤੇ? ਮੈਂ ਵਧੇਰੇ ਵਿਸਥਾਰ ਨਾ ਕਰਾਂ ਸਿਧਾਂਤਕ ਤੌਰ 'ਤੇ, ਹੁਣ ਸਮਾਂ ਮੈਨੂੰ ਆਗਿਆ ਨਹੀਂ ਦਿੰਦਾ, ਤੇਜ਼ੀ ਦੇ ਨਾਲ ਨਾ ਕਲੱਕ ਚੱਲ ਰਿਹਾ ਮੇਰੇ ਸਾਹਮਣੇ। ਇਹ ਟੈਲੀਵਿਜ਼ਨ ਵਾਲੇ, PTC ਵਾਲੇ ਗੁਰਮੁਖ ਪਿਆਰੇ ਬੜੇ ਉਪਕਾਰੀ ਨੇ, ਜਿਹੜਾ ਸ਼ਬਦ ਦਾ ਫਿਰ ਵੀ ਧਿਆਨ ਰੱਖਦੇ ਨੇ, 2-4 ਮਿੰਟ ਵਧੇਰੇ ਲੱਗ ਗਿਆ ਫਿਰ ਵੀ ਵਿਆਖਿਆ ਸਾਰਿਆਂ ਤੱਕ ਪਹੁੰਚ ਜਾਵੇ, ਮੈਂ ਸ਼ਾਬਾਸ਼ ਕਹਿੰਦਾ ਇਹਨਾਂ ਦੇ। ਪਰ ਸਮੇਂ ਦਾ ਧਿਆਨ ਰੱਖਣਾ ਆਪਣਾ ਸਾਰਿਆਂ ਦੇ ਫਰਜ਼ ਹੈ। ਫਿਰ ਵਿਚਾਰਾਂ ਸਹੀ, ਫਿਰ ਜਦੋਂ ਕਦੀ ਸਤਿਗੁਰੂ ਮਹਾਰਾਜ ਲੈ ਆਏ ਕਰਾਂਗੇ, ਨਹੀਂ ਤਾਂ ਆਪਾਂ ਰੋਜ਼ ਕਰਦੇ ਹੀ ਰਹਿੰਦੇ ਹਾਂ। ਮੈਂ ਤਾਂ ਇਹ ਬੇਨਤੀ ਕਰਾਂਗਾ, ਗੁਰੂ ਕੇ ਸਿੱਖ ਜਿਨ੍ਹਾਂ ਨੇ ਸਤਿਗੁਰਾਂ ਦੇ ਦਰ ਤੋਂ ਆ ਕੇ ਨਾ ਸਿਰਫ ਪਿਆਰ ਕਰਨਾ ਸਿੱਖਿਆ ਹੈ ਨਾ, ਉਹ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਤੋਂ ਕਦੀ ਪਿੱਛੇ ਨਾ ਹਟਣ। ਸਾਡੇ ਪਿਆਰ ਨੂੰ ਕੋਈ ਕਿੰਨਾ ਕੁ ਸਮਝਦਾ ਹੈ, ਕੋਈ ਕਿੰਨਾ ਕੁ ਨਹੀਂ ਸਮਝਦਾ, ਇਸ ਗੱਲ ਦੀ ਪਰਵਾਹ ਨਾ ਕਰਨ। ਸਾਡੇ ਪਿਆਰ ਨੂੰ ਗੁਰੂ ਨਾਨਕ ਤਾਂ ਸਮਝਦਾ ਹੈ ਨਾ, ਸਾਡੇ ਪਿਆਰ ਨੂੰ ਕਰਤਾਰ ਤਾਂ ਸਮਝਦਾ, ਵਾਹਿਗੁਰੂ ਵੀ ਤਾਂ ਸਮਝਦੇ ਨੇ ਨਾ। ਬਸ ਫਿਰ ਜਿਸ ਦੀ ਪੈਦਾ ਕੀਤੀ ਹੋਈ ਸਾਰੀ ਖਲਕਤ ਹੈ, ਜੇ ਤੁਸੀਂ ਉਸਨੂੰ ਪਿਆਰ ਕਰੋਗੇ, ਉਹ ਆਪਣੇ ਆਪ ਹੀ ਪਿਆਰ ਕਰੇਗਾ, ਫਿਰ ਦੁਨੀਆਂ ਦੀ ਕੋਈ ਸ਼ਕਤੀ ਪਿਆਰੇ ਦੇ ਪਿਆਰਿਆਂ ਨੂੰ ਇਸ ਧਰਤੀ ਦੀ ਸਫ਼ਾ ਤੋਂ ਉਠਾ ਨਹੀਂ ਸਕਦੀ, ਕੋਈ ਮਿਟਾ ਨਹੀਂ ਸਕਦੀ। ਸਤਿਗੁਰਾਂ ਨੇ ਆਖਿਆ, ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ, ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿਧਾਤਾ, ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ। ਉਹ ਜੇ ਉਸ ਹਰੀ ਨਾਲ ਸਾਂਝ ਪਾਉਣੀ ਜੇ ਨਾ, ਗੁਰੂ ਕੇ ਬਚਨ ਸੁਣਿਆ ਕਰੋ, ਗੁਰੂ ਕਾ ਸ਼ਬਦ ਸੁਣਿਆ ਕਰੋ, ਗੁਰੂ ਕਾ ਉਪਦੇਸ਼ ਸੁਣਿਆ ਕਰੋ, ਤੁਹਾਨੂੰ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਪੈਣੀ, ਵਾਹਿਗੁਰੂ ਦੀ ਪਿਆਰੇ ਦੇ ਨਾਲ ਤੁਹਾਡੀ ਆਪਣੀ ਆਪ ਸਾਂਝ ਪੈ ਜਾਣੀ ਹੈ। ਕੱਲ੍ਹ ਮੈਂ ਸੁਣ ਰਿਹਾ ਸਾਂ ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਇਹਨਾਂ ਦੇਵਤਿਆਂ ਵਿੱਚੋਂ ਇੱਕ ਦੇਵਤੇ ਨੇ ਸਵੇਰੇ ਸਵੇਰੇ ਸਵਈਆ ਪੜਿਆ, ਬ੍ਰਹਮਾਦਿਕ ਸ਼ਿਵ ਛੰਦ ਮੁਨੀਸ਼ਰ ਰਸਕ ਰਸਕ ਠਾਕੁਰੂ ਗੁਣ ਗਾਵਤ, ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਲਤਾਵਤ, ਸਿੱਧ ਮਨੁੱਖ ਦੇਵ ਯਾਰ ਦਾਨਵ ਇੱਕ ਤਿਲ ਟੰਕੋ ਮਰਮ ਨਾ ਪਾਵਤ। ਪਿਆ ਪ੍ਰਭ ਪ੍ਰੇਮ ਪ੍ਰੀਤ ਰਸ ਭਗਤੀ ਹਰ ਜਨ ਤੰਕਾ ਦਰਸ਼ ਸਮਾਵਤ। ਦੁਨੀਆਂ ਦਾ ਅੰਤ ਜਿਸ ਦਾ ਅੰਤ ਕੋਈ ਬ੍ਰਹਮਾ ਨਹੀਂ ਪਾ ਸਕਿਆ, ਸ਼ਿਵ ਨਹੀਂ ਪਾ ਸਕਿਆ, ਵੇਦਾਂ ਦੇ ਰਚਨਹਾਰੇ ਨਹੀਂ ਪਾ ਸਕੇ, ਜਿਹੜੇ ਪ੍ਰਭੂ ਨਾਲ ਪਿਆਰ ਕਰਨ ਵਾਲੇ ਨੇ ਉਹਦੇ ਨਾਲ ਪਿਆਰ ਕਰਦੇ ਨੇ ਔਰ ਉਹਦੇ ਵਿੱਚ ਸਮਾ ਜਾਂਦੇ ਨੇ, ਉਹਦਾ ਰੂਪ ਹੋ ਜਾਂਦੇ ਨੇ। ਫਿਰ ਅੱਗੇ ਚੱਲ ਕੇ ਬਚਨ ਕਰ ਦਿੱਤਾ, ਤਿਸੈ ਤਿਆਗ ਅਵਰ ਕਹੋ ਜਾਚੀ। ਗੁਰੂ ਕੇ ਸਿੱਖਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਉਸ ਪਰਮੇਸ਼ਵਰ ਨੂੰ ਉਸ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਕਿਤੇ ਮੰਗਣ ਭਾਲਣ ਤੁਰ ਪੈਣ, ਇਹ ਸਿੱਖਾਂ ਨੂੰ ਨਹੀਂ ਸੁਭਦਾ। ਤਿਸੈ ਤਿਆਗ ਅਵਰ ਕਹੋ ਜਾਚੀ, ਮੁੱਖ ਦੰਤ ਰਸਨ ਸਗਲ ਕਸ ਜਾਵਤ। ਤੁਹਾਡਾ ਨਾ ਬੋਲ ਬੋਲ ਕੇ ਮੂੰਹ ਥੱਕ ਜਾਏਗਾ ਮੰਗ ਮੰਗ ਕੇ, ਵਿਚਾਰੇ ਦੰਦੀਆਂ ਕੱਢ ਕੱਢ ਕੇ ਹੈਂ, ਕਮਜ਼ੋਰ ਬੰਦੇ ਫਿਰ ਦੰਦੀਆਂ ਵਿਖਾਉਣ ਲੱਗ ਪੈਂਦੇ ਨੇ, ਸਾਡੀ ਰੱਖਿਆ ਕਰੋ ਰੱਖਿਆ ਕਰੋ ਜੀ, ਇਹ ਵੀ ਕਸ ਜਾਣਗੇ, ਜ਼ਬਾਨ ਵੀ ਸਿਥਲ ਹੋ ਜਾਏਗੀ। ਇਸ ਲਈ ਅਸੀਂ ਤੁਹਾਨੂੰ ਆਖਦੇ ਹਾਂ, ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ। ਰੇ ਮਨ ਮੂੜ ਸਿਮਰ ਸੁਖਦਾਤਾ, ਅਤੇ ਸੁੱਖਾਂ ਦਾ ਦਾਤਾ ਕੌਣ ਹੈ? ਹਰ ਇੱਕੋ ਦਾਤਾ, ਸਭ ਜਗ ਫਿਰ ਮੈਂ ਦੇਖਿਆ, ਗੁਰੂ ਕੋਲੋਂ ਸਮਝ ਆਉਂਦੀ ਹੈ, ਅਤੇ ਜਿਹਨੂੰ ਸਮਝ ਆ ਗਈ ਅੰਦਰੋਂ ਤ੍ਰਿਸ਼ਨਾ ਬੁੱਝ ਗਈ, ਹਰਿ ਅੰਮ੍ਰਿਤਸਰ ਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਜਿਹੜਾ ਗੁਰੂ ਉਪਦੇਸ਼ ਵਿੱਚ ਜਿਸਨੂੰ ਇਸ਼ਨਾਨ ਕਰ ਲਿਆ ਨਾ, ਆਇਆ ਗੁਰੂ ਦਰ 'ਤੇ, ਗੁਰ ਬਾਹ ਫੜਿਆ, ਅੰਮ੍ਰਿਤਸਰ ਨਾ ਬਾਲਿਆ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ, ਸਭ ਲਾਥੇ ਕਿਲ ਵਿਖ ਪੰਨ, ਅੰਦਰਲੇ ਪਾਪ ਲਹਿ ਗਏ। ਜਦੋਂ ਅੰਦਰਲੇ ਪਾਪ ਲਹਿ ਜਾਣ, ਬਾਹਰਲੀ ਕਾਇਆ ਆਪਣੇ ਆਪ ਹੀ ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ। ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਰੰਭ ਵਿੱਚ ਆਖਿਆ, ਧਿਆਨ ਨਾਲ ਸੁਣਿਓ ਜੀ ਅਸਾਂ ਨੇ ਕੀ ਆਖਿਆ ਇਸ ਪੌੜੀ ਦੇ ਵਿੱਚ, ਔਰ ਕੀ ਆਖਦੇ ਨੇ ਭਾਈ ਸਾਹਿਬ ਹੋਰਾਂ ਨੂੰ। ਮੈਂ ਬੇਨਤੀ ਕਰਾਂਗਾ, ਕਿਰਪਾ ਕਰੋ ਆਪਾਂ ਸ਼ਬਦ ਦੇ ਅੱਖਰੀ ਅਰਥ ਕਰੀਏ, ਖੂਬ ਵਿਚਾਰ ਲਈਏ, ਬਾਕੀ ਵਿਚਾਰਾਂ ਫਿਰ ਸਹੀ, ਸਾਰੇ ਰਸਨਾ ਪਵਿੱਤਰ ਕਰੋ, ਗੁਰਸਿੱਖ ਮਾਈ ਪਾਈ ਬੋਲੋ ਜੀ, ਬੋਲੋ ਜੀ, ਬੋਲੋ ਜੀ।
ਸਲੋਕ ਮਹੱਲਾ ਤੀਜਾ, ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜੂਰ।
ਸਭਨਾ ਕਾ ਸਹੁ ਏਕ ਹੈ, ਸਾਰਿਆਂ ਦਾ ਮਾਲਕ, ਸਾਰਿਆਂ ਦਾ ਸੁਆਮੀ, ਸਾਰਿਆਂ ਦਾ ਪਤੀ ਇੱਕ ਹੀ ਹੈ, ਬਾਕੀ ਸਾਰਾ ਜਗਤ ਹੈ ਸਬਾਈ ਨਾਰ, ਹੋਰ ਕੁਛ ਨਹੀਂ ਹੈ, ਔਰ ਉਹ ਸਦਾ ਹਜ਼ੂਰ, ਸਦਾ ਹੀ ਸਾਡੇ ਕੋਲ ਹੈ, ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ ਜੀ।
ਨਾਨਕ ਹੁਕਮ ਨਾ ਮੰਨਈ, ਤਾਂ ਘਰ ਹੀ ਅੰਦਰ ਦੂਰ।
ਲੇਕਿਨ ਜਿਹੜੇ ਉਸ ਸ਼ਹਿ ਦਾ ਹੁਕਮ ਹੀ ਨਹੀਂ ਮੰਨਦੇ, ਉਹਨਾਂ ਨੂੰ ਘਰ ਵਿੱਚ ਬੈਠੀਆਂ ਹੋਈਆਂ ਵੀ ਕਿਤੇ ਨਜ਼ਰ ਨਹੀਂ ਆਉਂਦਾ, ਘਰ ਹੀ ਅੰਦਰ, ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਹੀ ਨੇ, ਹਿਰਦੇ ਵਿੱਚ ਹੀ ਨੇ। ਇਹ ਗੁਰੂ ਤੇਗ ਬਹਾਦਰ ਬਾਬਾ ਜੀ ਆਖਦੇ ਨੇ, ਕਾਹੇ ਰੇ ਬਣ ਖੋਜਣ ਲਜਾਈ, ਸਰਬਨੀ ਵਾਸੀ ਸਦਾ ਅਲੇਪਾ, ਕਿੱਥੇ ਹੈ ਤੂੰ ਹੀ ਸੰਗ ਸਮਾਈ। ਪਰ ਜੇ ਧਿਆਨ ਨਹੀਂ ਕੀਤਾ, ਹੁਕਮ ਨਹੀਂ ਮੰਨਿਆ, ਹੁਕਮ ਹੈ ਪਿਆਰ ਕਰੋ ਸਾਰਿਆਂ ਨਾਲ, ਹੁਕਮ ਨਹੀਂ ਕੀ ਮੰਨਿਆ, ਤਾਂ ਘਰ ਹੀ ਅੰਦਰ ਦੂਰ, ਉਹ ਕੋਲ ਬੈਠਾ ਹੋਇਆ ਵੀ ਬਹੁਤ ਦੂਰ ਹੈ।
ਹੁਕਮ ਪੀਤ ਨਾ ਮਨਾਏ ਸੀ, ਜਿਨ ਕੋ ਨਦਰ ਕਰੇ।
ਮੈਂ ਕਿਸੇ ਵੀ ਆਖਿਆ ਏ, ਜਿਹੜੇ ਕਰਤੱਗੇ ਹੋਣ ਮਿਹਰਬਾਨੀ, ਮਹਾਰਾਜ ਉਹਨਾਂ ਦਾ ਜੀਵਨ ਸਫਲ ਕਰੇ, ਜਿਹੜੇ ਨਹੀਂ ਕਰਤੱਗੇ ਹੁੰਦੇ ਫਿਰ ਇਉਂ ਸਮਝ ਲਓ ਐਸੀ ਹੀ ਕੁਝ ਖੇਲ ਹੈਗਾ। ਜਿਨ ਕੋ ਨਦਰ ਕਰੇ, ਹੁਕਮ ਪੀਤ ਨਾ ਮਨਾਏ ਸੀ ਜੀ।
ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ।
ਇੱਕ ਗੱਲ ਹੈ, ਜਿਸਨੇ ਆਪਣੇ ਗੁਰੂ ਪਰਮੇਸ਼ਵਰ ਦਾ ਹੁਕਮ ਮੰਨਿਆ ਉਸਨੇ ਸੁਖ ਪਾਇਆ, ਔਰ ਜਿਸਨੇ ਹੁਕਮ ਮੰਨਿਆ ਸੁਹਾਗਣ ਉਹੀ ਕਹਾਈ। ਜੇ ਮੈਂ ਇਹ ਆਖਾਂ, ਜਿਸਨੇ ਹੁਕਮ ਮੰਨਿਆ ਗੁਰੂ ਕਾ ਸਿੱਖ ਉਹੀ ਹੋਇਆ ਜਿਸਨੇ ਹੁਕਮ ਮੰਨਿਆ। ਮੱਥਾ ਟੇਕਣਾ ਹੈ ਟੇਕੋ, ਆਉਣਾ ਹੈ ਆਓ, ਪਰ ਜੇ ਹੁਕਮ ਨਹੀਂ ਮੰਨਿਆ ਤਾਂ ਗੁਰੂ ਪਾਤਸ਼ਾਹ ਨੇ ਭਾਵ ਹੈ ਸੌ ਗੇੜਾ ਆਵੋ ਜਾਓ, ਹਾਂਜੀ ਫਿਰ ਕੀ ਫਰਕ ਪੈ ਜਾਏਗਾ। ਦੂਰ ਦੂਰ ਖੜੋਤੇ ਆਖੀਏ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ, ਅਸੀਂ ਸੀਸਗੰਜ ਸਾਹਿਬ ਰੋਜ਼ ਮੱਥਾ ਟੇਕਦੇ ਹਾਂ, ਅਸੀਂ ਥੜਾ ਧੋਂਦੇ ਹਾਂ, ਅਸੀਂ ਉਹ ਕੁਝ ਕਰਦੇ ਹਾਂ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਵੀ ਮੰਨਦੇ ਹਾਂ। ਹੁਕਮ ਮੰਨੋਗੇ ਤਾਂ ਸੁਹਾਗਣ ਬਣੋਗੇ, ਹੁਕਮ ਮੰਨੋਗੇ ਤਾਂ ਸਿੱਖ ਬਣੋਗੇ, ਹੁਕਮ ਹੀ ਮੰਨਣਾ ਚਾਹੀਦਾ ਹੈ ਜੀ।
ਮਹੱਲਾ ਤੀਜਾ, ਰਹਿਣ ਸਬਾਈ ਜਲ ਮੁਈ, ਕੰਤ ਨਾ ਲਾਇਓ ਪਾਉ।
ਸਾਰੀ ਰਾਤ ਸਾਰੀ ਜ਼ਿੰਦਗੀ ਜਲਦਿਆਂ ਹੀ ਮਰੀ, ਜਲਦਿਆਂ ਹੀ ਬੀਤੀ, ਜੇ ਕੰਤ ਨਾ ਲਾਇਓ ਪਾਉ, ਜੇ ਵਾਹਿਗੁਰੂ ਜੀ ਦਾ ਪਿਆਰ ਨਸੀਬ ਨਾ ਹੋਇਆ।
ਨਾਨਕ ਸੁਖ ਵਸਣ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ।
ਲੇਕਿਨ ਜਿਨ੍ਹਾਂ ਨੇ ਉਸ ਪਿਆਰੇ ਪੁਰਖ ਨੂੰ ਪਿਆਰ ਕੀਤਾ, ਫਿਰ ਲਫਜ਼ਾਂ ਵੱਲ ਧਿਆਨ ਦੇਣਾ, ਜਿਸ ਨੁਕਤੇ 'ਤੇ ਅਸੀਂ ਆਪਣਾ ਧਿਆਨ ਟਿਕਾ ਰਹੇ ਹਾਂ, ਪਿਆਰੇ ਪੁਰਖ ਨੂੰ ਕੀ ਕੀਤਾ? ਪਿਆਰ ਕੀਤਾ। ਪਿਆਰੇ ਨੂੰ ਕੀ ਕਰਨਾ ਚਾਹੀਦਾ ਹੈ? ਪਿਆਰੇ ਨੂੰ ਪਿਆਰ ਕਰਨਾ ਚਾਹੀਦਾ ਹੈ ਨਾ। ਜਿਹੜੇ ਪਿਆਰਾ ਪੁਰਖ ਹਰ ਰਾਓ, ਹਰੀ ਰਾਜਾ ਜਿਨ੍ਹਾਂ ਨੂੰ ਪਿਆਰਾ ਲੱਗਾ, ਜਿਨ੍ਹਾਂ ਨੇ ਪਿਆਰ ਕੀਤਾ, ਨਾਨਕ ਸੁੱਖ ਵਸਣ ਸੁਹਾਗਣੀ, ਉਹ ਸੁਹਾਗਣੀਆਂ ਵੀ ਹੋ ਗਈਆਂ, ਸਿੱਖ ਵੀ ਬਣਦਾ, ਉਹ ਸੁਖੀ ਵੀ ਵਸਦੇ ਨੇ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਿਆਰ ਕਰਦੇ ਹੋਏ ਸਮਝਣਗੇ ਕਿ ਜਿਨ੍ਹਾਂ ਨਾਲ ਪਿਆਰ ਕਰੀਏ ਸਿਰ ਵੀ ਦੇ ਦੇਈਦਾ ਹੈ, ਜਿਹੜੇ ਸਿਰ ਤਲੀ 'ਤੇ ਰੱਖ ਕੇ ਚੜ੍ਹਦੇ ਹੋਣ, ਉਹਨਾਂ ਨੂੰ ਹਿੰਦੁਸਤਾਨ ਵਿੱਚ ਕੀ ਸਾਰੇ ਜਗਤ ਵਿੱਚ ਕਦੀ ਕੋਈ ਦੁਖੀ ਨਹੀਂ ਕਰ ਸਕਦਾ, ਉਹ ਸੁਹਾਗਣੀਆਂ ਨੇ ਜੀ।
ਪੌੜੀ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ।
ਪਰਮੇਸ਼ਰ ਇੱਕ ਹੈ, ਕਰਤਾਰ ਇੱਕ ਹੈ, ਸਾਰੇ ਜਗਤ ਦਾ ਦਾਤਾ ਇੱਕ ਹੈ।
ਉਪਾਈ ਕਿਤੇ ਨਾ ਪਾਈਐ, ਹਰ ਕਰਮ ਬਿਧਾਤਾ।
ਉਹ ਸਾਰਿਆਂ ਦੇ ਕਰਮ ਲਿਖਣ ਵਾਲਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਕਿਸੇ ਉਪਾਅ ਹੋਰ ਦੇ ਨਾਲ ਨਹੀਂ ਪਾਇਆ ਜਾਂਦਾ।
ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ।
ਉਹ ਉਪਦੇਸ਼ ਤੇ ਚੱਲਿਆ ਹੋਇਆ ਹੀ ਮਨ ਵਿੱਚ ਵਸਦਾ ਹੈ, ਤੇ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਨਾ, ਉਹ ਫਿਰ ਟਿਕ ਜਾਂਦੇ ਨੇ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ।
ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਤੇ ਫਿਰ ਆਖਦੇ ਨੇ ਮਾਈ ਮੈਂ ਤੁਹਾਨੂੰ ਪਾਇਓ ਹਰਿਨਾਮ, ਮਨ ਮੇਰੋ ਧਾਵਣ ਤੇ ਛੁੱਟਿਓ ਕਰ ਬੈਠੋ ਵਿਸਰਾਮ, ਜਨਮ ਜਨਮ ਕਾ ਸੰਸਾ ਚੂਕਾ, ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ। ਫਿਰ ਉਹ ਕਹਿੰਦੇ ਨੇ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਹਾਂਜੀ,
ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ।
ਕਰਤਾਰ ਦੀ ਵਡਿਆਈ ਵੱਡੀ ਹੈ, ਤੇ ਉਸ ਵੱਡੇ ਦੀ ਇਹ ਵੱਡੀ ਵਡਿਆਈ ਹੈ, ਜਿਹੜਾ ਉਹਦੇ ਨਾਲ ਪਿਆਰ ਕਰਦਾ ਹੈ ਉਹ ਵੱਡੇ ਜਿੱਡਾ ਹੀ ਵੱਡਾ ਹੋ ਜਾਂਦਾ ਹੈ, ਮੈਂ ਖੁਲਦਾਬਾਦ ਜਾ ਕੇ ਆਇਆ, ਔਰੰਗਜ਼ੇਬ ਜਿਹੜਾ ਜ਼ੁਲਮ ਕਰਨ ਵਾਲਾ ਸੀ ਕਿੰਨਾ ਕੁ ਹੈਗਾ ਹੈ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਵੱਡੇ ਦੇ ਨਾਲ ਪਿਆਰ ਕਰਨ ਵਾਲੇ ਸਨ, ਅਤੇ ਵੱਡੇ ਦੀ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੇ ਸਨ, ਉਹਨਾਂ ਦਾ ਸੀਸਗੰਜ ਕਿੱਡਾ ਵੱਡਾ ਹੈ, ਅਤੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਕਿੱਡੇ ਵੱਡੇ ਨੇ। ਜਾਓ ਜਾ ਕੇ ਦੇਖਿਓ ਜੇ ਤੁਸੀਂ ਵੀ ਧਿਆਨ ਦੇ ਨਾਲ। ਸਮਾਂ ਹੋ ਗਿਆ, ਸਮਾਪਤੀ ਕਰੀਏ, ਆਗਿਆ ਬਖਸ਼ਿਓ ਜੇ ਮਾਣਯੋਗ ਹੈੱਡ ਗ੍ਰੰਥੀ ਸਾਹਿਬ, ਬਾਕੀ ਸਿੰਘ ਸਾਹਿਬਾਨ, ਮਾਣਯੋਗ ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਮੇਰੇ ਸਾਰੇ ਪਿਆਰੇ ਵੀਰ ਜਿਹੜੇ ਹਮੇਸ਼ਾ ਸਹਿਯੋਗ ਦਿੰਦੇ ਨੇ, ਆਪ ਗੁਰੂ ਰੂਪ ਸੰਗਤਾਂ ਸਾਰੀਆਂ ਮੇਰੇ ਧੰਨਵਾਦ ਦੀਆਂ ਸ਼ੁਕਰਾਨੇ ਦੀਆਂ ਪਾਤਰ ਹੋ। ਫਿਰ ਜਦੋਂ ਕਰਤਾਰ ਲੈ ਆਇਆ ਤੁਹਾਡੇ ਚਰਨਾਂ ਵਿੱਚ ਆ ਕੇ ਖਿਦਮਤ ਕਰਨ ਦਾ ਯਤਨ ਕਰਾਂਗਾ, ਹੋਈਆਂ ਭੁੱਲਾਂ ਦੀ ਛਿਮਾ ਬਖਸ਼ਿਓ ਜੇ, ਇੱਕ ਵੇਰਾ ਪਿਆਰ ਦੇ ਨਾਲ ਅੰਤਲੀਆਂ ਦੋ ਤੁਕਾਂ ਪੜ੍ਹ ਲਈਏ ਜੀ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ
ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।